ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਦ ਦੇਖੋ ਤਦ ਦੁਖ ਕੀ ਰਾਸੀ ਅਜੋ ਨਾ ਪਤਿਆਏ ਨਿਗਮ ਪਏ ਸਾਖੀ ਗੌਤਮ ਨਾਰਿਓ ਮਾਪਤ ਸਵਾਮੀ ਸੀਸ ਧਰਨ ਸਹਿਸ ਪਾਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬੜੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸੁਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਹੇ ਖੋਟ ਨਾ ਕੀ ਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕੰਭਾਵ ਦੜੇ ਜਨਮ ਹੈ ਸੰਸਾਰਾ ਖੋਟ ਨਾ ਕੀ ਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਵਾਮ ਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿਨੀ ਤਰਿਆ ਜਿਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਅਲ ਰਵਿਆ ਸਵਾਮੀ ਊਚ ਅਗਾਮੇ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦੇ ਦੀਵਾਨ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ 'ਚ ਸਜੇ ਹਨ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਮਹਾਰਾਜ ਸਾਹਿਬ ਜੀ ਨੇ ਕਲਯੁਗੀ ਜੀਵਾਂ ਉੱਤੇ ਬੜੀ ਕਿਰਪਾ ਕੀਤੀ ਸੀ ਇਹ ਕੀਰਤਨ ਦੀ ਦਾਤ ਆਪਣੇ ਸਿੱਖਾਂ ਸੇਵਕਾਂ ਨੂੰ ਬਖਸ਼ਿਸ਼ ਕਰਕੇ ਪਰਮੇਸ਼ੁਰ ਨਾਲ ਧਿਆਨ ਲਾਉਣ ਦਾ ਢੰਗ ਤਰੀਕਾ ਦੱਸਿਆ ਸੀ ਸੋ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਰਤਨ ਦੁਆਰਾ ਹੋਈ ਹੈ ਭਾਈ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਆਨੰਦ ਮਾਣਿਆ ਆਓ ਹੁਣ ਲੜੀਵਾਰ ਕਥਾ ਦਾ ਆਨੰਦ ਮਾਣੀਏ ਮਹਾਰਾਜ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਇਹ ਪਾਵਨ ਸ਼ਬਦ ਉਚਾਰਨ ਕੀਤੇ ਨੇ ਛੰਤਾਂ ਦੇ ਰੂਪ ਵਿੱਚ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਵੀ ਭਾਈ ਜੋ ਤੂੰ ਕੁਝ ਕਰ ਰਿਹਾ ਹੈ ਵਾਹਿਗੁਰੂ ਪਰਮੇਸ਼ੁਰ ਦੇਖ ਰਿਹਾ ਹੈ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ ਹੋਰ ਤਾਂ ਸਾਰਿਆਂ ਤੋਂ ਬੰਦਾ ਆਪਣੇ ਕਰਮ ਲੁਕਾ ਸਕਦਾ ਪਰਮੇਸ਼ੁਰ ਤੋਂ ਨਹੀਂ ਲੁਕਾ ਸਕਦਾ ਮਾਨਸਾ ਕੀ ਹੋ ਦੀਵਾਣੋ ਕੋਈ ਨਸ ਭੱਜ ਨਿਕਲੈ ਹਰ ਦੀਵਾਣੋ ਕੋਈ ਕਿੱਥੇ ਜਾਇਆ ਮਨੁੱਖ ਦੀ ਕਚਹਿਰੀ ਤੋਂ ਸਰਕਾਰ ਤੋਂ ਪੁਲਿਸ ਤੋਂ ਕਾਨੂੰਨ ਤੋਂ ਦੁਨੀਆ ਤੋਂ ਤਾਂ ਕੋਈ ਨਸ ਭੱਜ ਕੇ ਨਿਕਲ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਪਰਮੇਸ਼ੁਰ ਦੇ ਦਰਬਾਰ ਦੇ ਵਿੱਚੋਂ ਕਿੱਥੇ ਜਾਏਗਾ, ਕਿਉਂਕਿ ਉਹ ਤਾਂ ਹਰ ਜਗ੍ਹਾ 'ਤੇ ਨਾਲ ਹੀ ਹੈ ਅਤੇ ਹਰ ਵੇਲੇ ਉਹ ਤੇਰੀਆਂ ਸਾਰੀਆਂ ਗੱਲਾਂ ਨੂੰ ਪਰਖ ਰਿਹਾ, ਵੇਖ ਰਿਹਾ ਹੈ। ਸੋ ਮਹਾਰਾਜ ਸਾਹਿਬ ਜੀ ਕੀ ਫਰਮਾਨ ਕਰਦੇ ਹੈ, ਆਓ ਸਤਿਗੁਰਾਂ ਨੂੰ ਬੇਨਤੀ ਕਰੀਏ ਆਪਣੀ ਬਾਣੀ ਦੀ ਕਥਾ ਆਪ ਹੀ ਕਰਾ ਲੈਣ। ਪ੍ਰੇਮ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੋਟ ਨਾ ਕੀ ਜਈ ਪ੍ਰਭ ਪਰਖਣ ਹਾਰਾ। ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ ਕਿ ਇਹ ਪ੍ਰਾਣੀ ਤੂੰ ਮਨ ਵਿੱਚ ਕਿਸੇ ਪ੍ਰਕਾਰ ਦੀ ਖੁਟਿਆਈ ਨਾ ਕਰ, ਕਿਉਂਕਿ ਵਾਹਿਗੁਰੂ ਪਰਮੇਸ਼ੁਰ ਪਰਖ ਰਿਹਾ ਹੈ। ਜਿਵੇਂ ਸਾਧ ਸੰਗਤ ਜੀ ਸੁਨਿਆਰਿਆਂ ਦੇ ਕੋਲ ਇਹ ਦ੍ਰਿਸ਼ਟੀ ਹੁੰਦੀ ਹੈ, ਉਹ ਸੋਨੇ ਵਿੱਚ ਪਈ ਹੋਈ ਖੋਟ ਨੂੰ ਪਛਾਣ ਲੈਂਦੇ ਹਨ। ਖੋਟੇ ਅਤੇ ਖਰੇ ਦੀ ਪਛਾਣ ਇਹ ਚੰਗੇ ਸੁਨਿਆਰੇ ਨੂੰ ਜਿਹੜੇ ਸੋਨੇ ਦਾ ਕੰਮ ਕਰਦੇ ਹਨ ਬੜੀ ਛੇਤੀ ਹੋ ਜਾਂਦੀ ਹੈ। ਖਰੇ ਪਰਖ ਖਜ਼ਾਨੇ ਪਾਈਅਨ, ਖੋਟੇ ਸੁੱਟੀਅਨ ਬਾਹਰ ਬਾਹਰ। ਉਗਰ ਗਿਆ ਜੈਸੇ ਖੋਟਾ ਡੱਬੂਆ, ਨਦਰ ਸਰਾਫਾਂ ਆਇਆ। ਸਰਾਫ ਸੁਨਿਆਰ ਜਿਊਲਰ, ਉਹਦੀ ਨਿਗਾਹ ਵਿੱਚ ਖੋਟਾ ਰੁਪਈਆ ਚਾਂਦੀ ਦਾ ਹੋਵੇ, ਸੋਨੇ ਦੀ ਮੋਹਰ ਹੋਵੇ, ਸੋਨੇ ਦਾ ਗਹਿਣਾ ਹੋਵੇ, ਇੱਕ ਮਿੰਟ 'ਚ ਉਗੜ ਕੇ ਆ ਜਾਂਦਾ। ਉਗਰ ਗਿਆ ਜੈਸੇ ਖੋਟਾ ਡੱਬੂਆ, ਨਦਰ ਸਰਾਫਾਂ ਆਇਆ। ਸਰਾਫ ਦੀ ਨਜ਼ਰ ਤੋਂ ਉਹ ਲੁੱਕ ਨਹੀਂ ਸਕਦਾ। ਆਮ ਲੋਕ ਭਾਵੇਂ ਉਹਨੂੰ ਵਰਤੀ ਜਾਣ, ਜਿੰਨਾ ਚਿਰ ਉਹ ਸਰਾਫ ਦੀ ਨਿਗਾਹ 'ਚ ਨਹੀਂ ਆਉਂਦਾ ਉਨਾ ਚਿਰ ਚੱਲੀ ਵੀ ਜਾਵੇ, ਪਰ ਜਦੋਂ ਸਰਾਫ ਦੀ ਨਿਗਾਹ 'ਚ ਪੈ ਗਿਆ ਉਦੋਂ ਹੀ ਉਹਨੇ ਖੋਟਾ ਸਾਬਤ ਹੋ ਜਾਣਾ। ਨੋਟਾਂ ਦਾ ਵੀ ਪਤਾ ਲੱਗ ਜਾਂਦਾ ਜੀ, ਨੋਟ ਦੇ ਵਿੱਚ ਵੀ ਉਹੀ ਹੈ ਵੀ ਉਹ ਜੇ ਚਾਂਦੀ ਦੀ ਤਾਰ ਹੋਵੇ ਤਾਂ ਉਹ ਪਰਖ ਲੈਂਦੇ ਆ ਵੀ ਇਹ ਖਰਾ ਹੈ, ਅਤੇ ਜੇ ਖੋਟਾ ਹੈ ਤਾਂ ਫਿਰ ਉਹ ਵੀ ਕਹਿੰਦੇ ਆ ਵੀ ਇਹ ਨਕਲੀ ਹੈ, ਜਾਅਲੀ ਹੈ। ਪਰਮੇਸ਼ੁਰ ਇਸੇ ਤਰ੍ਹਾਂ ਸਾਡੇ ਬਾਰੇ ਵੀ ਜਾਣਦਾ ਹੈ ਵੀ ਇਹ ਬੰਦਾ ਕਿੱਦਾਂ ਦਾ ਹੈ। ਸੋ ਇਹ ਮੇਰੇ ਮਨ ਤੂੰ ਖੋਟ ਨਾ ਕਰ, ਉਹ ਵਾਹਿਗੁਰੂ ਪਰਮੇਸ਼ੁਰ ਪਰਖਣ ਵਾਲਾ ਹੈ। ਖੋਟ ਨਾ ਕੀ ਚਈ ਪ੍ਰਭ ਪਰਖਣ ਹਾਰਾ। ਪਰਮੇਸ਼ੁਰ ਪਾਰਖੂ ਹੈ, ਚੰਗੇ ਮਾੜੇ ਦੀ ਉਸਨੂੰ ਸਾਰੀ ਪਛਾਣ ਹੈ। ਕੂਟ ਕੂੜ ਕਪਟ ਕਮਾਵਦੜੇ ਜਨਮ ਹੈ ਸੰਸਾਰਾ। ਇਸ ਦੁਨੀਆਂ ਵਿੱਚ ਜਿਹੜੇ ਕੂੜ ਕਪਟ ਕਮਾਉਂਦੇ ਹਨ ਉਹ ਵਾਰ ਵਾਰ ਜੰਮਦੇ ਮਰਦੇ ਹਨ, ਜੰਮਦੇ ਮਰਦੇ ਹਨ। ਇਹ ਸੰਸਾਰ ਦੇ ਵਿੱਚ ਜੰਮਣਾ ਮਰਨਾ ਆਉਣਾ ਜਾਣਾ ਉਹਨਾਂ ਦਾ ਬਣਿਆ ਹੀ ਰਹਿੰਦਾ ਹੈ, ਜਿਹੜੇ ਕੂੜ ਕਪਟ ਕਮਾਉਂਦੜੇ ਝੂਠ ਦੀ ਕਮਾਈ ਕਰਦੇ ਕੂੜ ਦੀ, ਕਿਉਂਕਿ ਇਸ ਸੰਸਾਰ ਦੇ ਵਿੱਚ ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਕੂੜ ਪ੍ਰਧਾਨ ਹੈ, ਪਰ ਵਾਹਿਗੁਰੂ ਦੇ ਦਰਬਾਰ ਵਿੱਚ ਕੂੜ ਦੀ ਕੋਈ ਵੈਲਿਊ ਨਹੀਂ। ਸੰਸਾਰ ਦੇ ਵਿੱਚ ਇਸੇ ਕਰਕੇ ਲੋਕ ਜ਼ਿਆਦਾਤਰ ਝੂਠ ਦਾ ਆਸਰਾ ਲੈਂਦੇ ਆ। ਮਹਾਂਪੁਰਸ਼ ਬਾਬਾ ਆਤਮਾ ਸਿੰਘ ਜੀ ਇਹ ਬਚਨ ਕਰਿਆ ਕਰਦੇ ਸੀ ਬਈ ਦੇਖੋ, ਹਰ ਵਿੱਦਿਆ ਦੇ ਸਿਖਾਉਣ ਵਾਸਤੇ ਸਕੂਲ ਕਾਲਜ ਖੁੱਲ੍ਹੇ ਹਨ, ਕਈ ਪ੍ਰਕਾਰ ਦੇ ਵਿਦਿਆਲੇ ਖੁੱਲ੍ਹੇ ਹਨ, ਯੂਨੀਵਰਸਿਟੀਆਂ ਬਣੀਆਂ ਹਨ, ਉੱਥੇ ਲਿਖਿਆ ਹੁੰਦਾ ਵੀ ਇੱਥੇ ਆਹ ਵਿੱਦਿਆ ਪੜ੍ਹਾਈ ਜਾਂਦੀ ਹੈ, ਆਹ ਗੱਲ ਸਿਖਾਈ ਜਾਂਦੀ ਹੈ, ਪਰ ਦੁਨੀਆ ਭਰ ਦੇ ਵਿੱਚ ਵਿਸ਼ਵ ਦੇ ਅੰਦਰ ਐਸਾ ਕੋਈ ਸਕੂਲ ਕਾਲਜ ਯੂਨੀਵਰਸਿਟੀ ਨਹੀਂ ਜਿਹਦੇ 'ਤੇ ਲਿਖਿਆ ਹੋਵੇ ਵੀ ਇੱਥੇ ਝੂਠ ਬੋਲਣਾ ਸਿਖਾਇਆ ਜਾਂਦਾ ਹੈ, ਇੱਥੇ ਤੁਹਾਨੂੰ ਝੂਠ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ, ਕਿਤੇ ਨਹੀਂ ਲਿਖਿਆ ਹੋਇਆ। ਪਰ ਫਿਰ ਵੀ ਘਰ ਘਰ ਦੇ ਵਿੱਚ ਬਿਨਾਂ ਸਿਖਾਇਆ ਹੀ ਇਹ ਝੂਠ ਦੀ ਵਿੱਦਿਆ ਸਾਰਿਆਂ ਨੂੰ ਹੀ ਆਉਂਦੀ ਹੈ। ਭਾਵੇਂ ਸਕੂਲ ਵਿਦਿਆਲਾ ਕੋਈ ਨਹੀਂ ਇਹਦਾ, ਪਰ ਸਾਰੇ ਸਕੂਲਾਂ ਵਿਦਿਆਲਿਆਂ ਵਿੱਚ ਵੀ ਇਹ ਬੜੀ ਹੁੰਦੀ ਹੈ, ਘਰ ਘਰ 'ਚ ਬੜੀ ਹੋਈ ਹੈ। ਹਰ ਬੰਦੇ ਦੇ ਅੰਦਰ ਇਹ ਵਿੱਦਿਆ ਦਾ ਵਾਸ ਹੈ, ਝੂਠ ਬੋਲਣ ਦੀ ਵਿੱਦਿਆ ਹੈ। ਤਾਂ ਇਹ ਅਵਿੱਦਿਆ ਹੀ ਹੈ, ਵਿੱਦਿਆ ਨਹੀਂ ਅਵਿੱਦਿਆ, ਪਰ ਪੜ੍ਹੇ ਸਾਰੇ ਹੀ ਨੇ ਇਸ ਨੂੰ, ਕਿੱਥੋਂ ਸਿੱਖ ਜਾਂਦੇ? ਘਰਾਂ ਵਿੱਚੋਂ ਹੀ ਇੱਕ ਦੂਜੀ ਨੂੰ ਵੇਖ ਕੇ। ਬੱਚਾ ਕਹਿੰਦਾ ਬਾਪੂ ਰੁਪਈਆ ਦੇ, ਕਿਉਂਕਿ ਬੱਚੇ ਨੂੰ ਦਿਸਦਾ ਵੀ ਬਾਪੂ ਦੀ ਜੇਬ 'ਚ ਰੁਪਈਏ ਪਏ ਨੇ, ਅਤੇ ਬਾਪੂ ਕਹਿੰਦਾ ਹੈ ਨਹੀਂ, ਅਤੇ ਬੱਚਾ ਸਮਝ ਜਾਂਦਾ ਵੀ ਇਹ ਨਾ ਕਰ ਰਿਹਾ, ਹੈ ਵੀ ਹੈ ਪਰ ਨਹੀਂ ਦੇਣਾ ਚਾਹੁੰਦਾ, ਝੂਠ ਬੋਲਦਾ। ਉੱਥੋਂ ਟ੍ਰੇਨਿੰਗ ਮਿਲ ਜਾਂਦੀ ਹੈ। ਸਾਲ ਦੋ ਸਾਲ ਦੇ ਬੱਚੇ, ਢਾਈ ਸਾਲ ਦੇ ਬੱਚੇ ਨੂੰ ਹੀ ਝੂਠ ਬੋਲਣ ਦੀ ਟ੍ਰੇਨਿੰਗ ਮਿਲ ਜਾਂਦੀ ਹੈ। ਸਾਰੀ ਉਮਰ ਵੱਧਦੀ 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 ਸਾਰਾ ਜੀਵਨ ਹੀ ਝੂਠ ਵਿੱਚ ਗਰਕ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕੂੜ ਅਤੇ ਕਪਟ ਜਿਹੜੇ ਕਮਾ ਰਹੇ ਨੇ, ਉਹ ਇਹ ਨਾ ਸਮਝਣ ਵੀ ਅਸੀਂ ਬੜੀ ਕਿਸੇ ਨੂੰ ਠੱਗ ਰਹੇ ਹਾਂ। ਜਿਹੜਾ ਕਿਸੇ ਨੂੰ ਠੱਗ ਰਿਹਾ ਨਾ, ਕਿਸੇ ਨਾਲ ਝੂਠ ਬੋਲ ਰਿਹਾ, ਕਪਟ ਕਰ ਰਿਹਾ, ਉਹ ਇਹ ਨਾ ਸਮਝੇ ਵੀ ਮੈਂ ਕਿਸੇ ਨਾਲ ਧੋਖਾ ਕਰ ਰਿਹਾ, ਉਹ ਆਪਣੇ ਆਪ ਨਾਲ ਧੋਖਾ ਕਰ ਰਿਹਾ, ਆਪਣੇ ਪੈਰੀਂ ਕੁਹਾੜਾ ਮਾਰ ਰਿਹਾ, ਆਪਣਾ ਜੀਵਨ ਬਰਬਾਦ ਕਰ ਰਿਹਾ। ਉਹਦੇ ਅੰਦਰ ਰੂਹਾਨੀਅਤ ਖੇੜਾ ਨਹੀਂ ਆਏਗਾ, ਉਹਦੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ, ਉਹਦੇ ਮਨ ਨੂੰ ਆਨੰਦ ਨਹੀਂ ਆਏਗਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜਨਮ ਹੈ ਸੰਸਾਰਾ, ਵਾਰ ਵਾਰ ਇਹ ਸੰਸਾਰ ਵਿੱਚ ਜੰਮਦੇ ਰਹਿਣਗੇ, ਵਾਰ ਵਾਰ ਮਰਦੇ ਰਹਿਣਗੇ। ਪਰਮੇਸ਼ੁਰ ਵਾਹਿਗੁਰੂ ਉਹਨਾਂ ਦੇ ਕੂੜ ਨੂੰ ਜਾਣਦਾ ਹੈ। ਸੰਸਾਰ ਸਾਗਰ ਤਿੰਨੀ ਤਰਿਆ, ਜਿੰਨੀ ਏਕ ਧਿਆਇਆ। ਇਹ ਸੰਸਾਰ ਇੱਕ ਐਸਾ ਸਾਗਰ ਹੈ ਜਿਸ ਨੂੰ ਤਰਨ ਵਾਸਤੇ ਸਿਰਫ ਇੱਕੋ ਹੀ ਸਾਧਨ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ। ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਨੇ ਉਸ ਇੱਕ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਦਾ ਧਿਆਨ ਕੀਤਾ ਹੈ, ਉਸ ਕਰਤੇ ਪੁਰਖ ਨੂੰ, ਉਸ ਅਵਿਨਾਸ਼ੀ ਪੁਰਸ਼ ਨੂੰ, ਉਸ ਸਰਵ ਵਿਆਪਕ ਪ੍ਰਭੂ ਨੂੰ, ਉਸ ਦਾਤੇ ਨੂੰ ਜਪਿਆ ਹੈ, ਉਸ ਦਾ ਸਿਮਰਨ ਕੀਤਾ ਹੈ, ਉਸ ਦਾ ਧਿਆਨ ਕੀਤਾ ਹੈ, ਉਹਨਾਂ ਨੇ ਸੰਸਾਰ ਸਾਗਰ ਤਰ ਗਏ। ਬਾਕੀ ਸਾਰੇ ਡੁੱਬ ਗਏ। ਮਹਾਰਾਜ ਦਸਵੇਂ ਪਾਤਸ਼ਾਹ ਜੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਜਿੱਥੇ ਖਾਲਸੇ ਦੀ ਮਹਿਮਾ ਲਿਖਦੇ ਹਨ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋਂ ਨਿਵਾਸ, ਉੱਥੇ ਮਹਾਰਾਜ ਸਾਹਿਬ ਜੀ ਦਸਵੇਂ ਪਾਤਸ਼ਾਹ ਜੀ ਇਹ ਵੀ ਲਿਖਦੇ ਹਨ, ਗੋਪਦ ਵਦ ਤਰ ਗਏ ਤੇ ਸਾਗਰ। ਕਹਿੰਦੇ ਜਿਵੇਂ ਗਊ ਦੇ ਖੁਰ ਤੋਂ ਟੱਪ ਜਾਈਦਾ ਹੈ, ਚਿੱਕੜ ਵਾਲੀ ਗਲੀ ਦੇ ਵਿੱਚ, ਜਿੱਥੇ ਪਿੰਡਾਂ ਵਿੱਚ ਕੱਚੀਆਂ ਗਲੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ, ਹੁਣ ਵੀ ਕਿਤੇ ਕਿਤੇ ਪਿੰਡਾਂ ਦੀ ਹਾਲਤ ਮਾੜੀ ਹੈ, ਕੱਚੀਆਂ ਗਲੀਆਂ ਹਨ। ਕੱਚੀਆਂ ਗਲੀਆਂ ਦੇ ਵਿੱਚ ਗਊਆਂ ਮੱਝਾਂ ਜਦੋਂ ਲੰਘਦੀਆਂ ਹਨ ਤਾਂ ਉਹਨਾਂ ਵਿਚਾਰੀਆਂ ਦੇ ਖੁਰ ਜਿਹੜੇ ਹਨ ਉਹ ਥੱਲੇ ਚਿੱਕੜ ਦੇ ਵਿੱਚ, ਖੋਬੇ ਦੇ ਵਿੱਚ ਖੁੱਭ ਜਾਂਦੇ ਹਨ, ਉਹ ਲੰਘ ਜਾਂਦੀਆਂ ਨੇ, ਅਤੇ ਉਹ ਜਿਹੜੇ ਪਿੱਛੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਨੇ ਟੋਏ ਜਿਹੇ ਛੋਟੇ ਛੋਟੇ ਉਹ ਰਹਿ ਜਾਂਦੇ ਨੇ, ਉਹਨੂੰ ਕਹਿੰਦੇ ਨੇ ਗੋਪਾਦ। ਗਊ ਦਾ ਪੈਰ, ਉਹ ਜਿਹੜਾ ਗੋਪਦ ਹੁੰਦਾ ਗਊ ਦਾ ਪੈਰ, ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਵੀ ਖੜ ਜਾਂਦਾ, ਮੀਂਹ ਦਾ ਪਾਣੀ ਜਾਂ ਨਾਲੀਆਂ ਦਾ ਪਾਣੀ ਵਿੱਚ ਮਾੜਾ ਮੋਟਾ ਉਹਦੇ ਰਹਿ ਜਾਂਦਾ, ਅਤੇ ਉਹ ਜੇ ਕੀੜੀ ਉਸਨੂੰ ਪਾਰ ਕਰਨਾ ਚਾਹੇ ਨਹੀਂ ਕਰ ਸਕਦੀ। ਕੀੜੀ ਵਾਸਤੇ ਉਹ ਗਊ ਦਾ ਖੁਰ ਜਿਹੜਾ ਹੈ ਉਹ ਵੀ ਉਹਦੇ ਵਾਸਤੇ ਨਾ ਬੜਾ ਵੱਡਾ ਸਮੁੰਦਰ ਹੈ, ਬੜਾ ਵੱਡਾ ਦਰਿਆ ਹੈ ਕੀੜੀ ਵਾਸਤੇ। ਪਰ ਜੇ ਕੋਈ ਬੰਦਾ ਟੱਪਣਾ ਚਾਹੇ ਉਹਨੂੰ ਕੋਈ ਦਿੱਕਤ ਨਹੀਂ, ਉਹ ਉੱਪਰੋਂ ਟੱਪ ਜਾਏਗਾ, ਜਾਂ ਕੋਈ ਵੀ ਹੋਰ ਕੋਈ ਪਸ਼ੂ ਹੋਵੇ ਉਹ ਵੀ ਟੱਪ ਜਾਏਗਾ। ਪਰ ਕੀੜੀ ਵਿਚਾਰੀ ਹੈ ਜਿਹੜੀ, ਉਹਦੇ ਵਾਸਤੇ ਉਹ ਗਊ ਦਾ ਖੁਰ ਵੀ ਜਿਹੜਾ ਉਹ ਦਰਿਆ ਹੈ। ਸਾਧ ਸੰਗਤ ਜੀ, ਜਿਵੇਂ ਗਊ ਦੇ ਖੁਰ ਨੂੰ ਬੰਦਾ ਬੜੀ ਆਰਾਮ ਨਾਲ ਟੱਪ ਜਾਂਦਾ ਹੈ, ਕੀੜੀ ਨਹੀਂ ਟੱਪ ਸਕਦੀ। ਨਾਮ ਤੋਂ ਹੀਣਾ ਬੰਦਾ ਸੰਸਾਰ ਸਾਗਰ ਨੂੰ ਨਹੀਂ ਟੱਪ ਸਕਦਾ। ਨਾਮ ਵਾਲਾ ਜਿਹੜਾ ਹੈ ਉਹ ਇੱਦਾਂ ਟੱਪ ਜਾਂਦਾ ਜਿਵੇਂ ਉਹਨੂੰ ਗਊ ਦੇ ਖੁਰ ਨੂੰ ਟੱਪ ਗਿਆ ਹੋਵੇ। ਭਵ ਸਾਗਰ ਤੋਂ ਪਾਰ ਲੰਘ ਜਾਂਦਾ। ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਨੇ ਧਿਆਇਆ ਜਪਿਆ ਹੈ ਉਹ ਤਰ ਗਏ ਹਨ। ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ। ਤਿਆਗ ਦਿੱਤੇ ਕਾਮ ਕ੍ਰੋਧ, ਕਿਉਂਕਿ ਇਹ ਸਾਡੇ ਵੈਰੀ ਹਨ, ਸਾਡੇ ਅੰਦਰ ਦੇ ਅੰਮ੍ਰਿਤ ਨੂੰ ਲੁੱਟਦੇ ਹਨ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਅੰਦਰ ਸਾਡੇ ਅੰਮ੍ਰਿਤ ਭਰਿਆ, ਪਰਮੇਸ਼ੁਰ ਦੇ ਨਾਮ ਦਾ ਰਸ ਭਰਿਆ ਹੋਇਆ, ਪਰ ਇਹ ਵਿਕਾਰ ਉਹਨੂੰ ਲੁੱਟ ਲੈਂਦੇ ਹਨ, ਭਾਵ ਖਰਾਬ ਕਰਦੇ ਹਨ, ਮਨ ਦੀ ਸ਼ਾਂਤੀ ਭੰਗ ਕਰਦੇ ਹਨ। ਕ੍ਰੋਧ ਵੀ, ਕਾਮ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ, ਇਹ ਸਾਰੇ ਵੈਰੀ ਹਨ। ਇਹਨਾਂ ਦਾ ਤਿਆਗ ਕਰਕੇ ਹੋਰ ਕੀ ਤਿਆਗਿਆ? ਕਹਿੰਦੇ ਅਨਿੰਦ ਨਿੰਦਾ। ਨਿੰਦਾ ਹੁੰਦੀ ਕਿਸੇ ਦੀ ਬਦਖੋਈ ਕਰਨੀ, ਕਿਸੇ ਦੇ ਬਾਰੇ ਉਹਦੇ ਔਗਣਾਂ ਦਾ ਵਿਖਿਆਨ ਕਰਨਾ, ਉਹਨੂੰ ਬੰਦੇ ਨੂੰ ਨੀਵਾਂ ਦਿਖਾਉਣਾ, ਉਹ ਜੀ ਫਲਾਣਾ ਬੰਦਾ ਉਹ ਤਾਂ ਇਹ ਗਲਤ ਕੰਮ ਕਰਦਾ ਹੈ, ਆਹ ਉਹਦਾ ਕੰਮ ਹੈ, ਕੋਈ ਨਾ ਕੋਈ ਉਹਦੀ ਗਲਤੀ ਕੱਢਣੀ, ਉਹਦੇ ਉੱਤੇ ਲੰਮਾ ਚੌੜਾ ਵਿਖਿਆਨ ਕਰਨਾ, ਇਹਨੂੰ ਕਹਿੰਦੇ ਨਿੰਦਾ। ਅਤੇ ਆਨੰਦ ਕੀ ਹੁੰਦਾ? ਨਿੰਦਾ ਦੇ ਅਪੋਜਿਟ, ਨਿੰਦਾ ਦੇ ਅਪੋਜਿਟ ਹੁੰਦਾ ਕਿਸੇ ਦੀ ਉਸਤਤ ਕਰਨੀ, ਵਡਿਆਈ ਕਰਨੀ, ਕਿਸੇ ਨੂੰ ਚੰਗਾ ਕਹਿਣਾ, ਬਹੁਤ ਵਧੀਆ ਬੰਦਾ। ਦੁਨੀਆ ਵਿੱਚ ਅਕਸਰ ਇਹ ਹੁੰਦਾ ਹੈ, ਜਿਹੜਾ ਕੋਈ ਸਾਨੂੰ ਚੰਗਾ ਲੱਗੇ ਭਾਵੇਂ ਉਹ ਮਾੜਾ ਹੀ ਹੋਵੇ, ਅਸੀਂ ਉਹਦੀ ਵਡਿਆਈ ਕਰਦੇ ਹਾਂ, ਕਿਉਂਕਿ ਉਹ ਆਪਣਾ ਬੰਦਾ ਹੈ। ਆਪਣੇ ਬੰਦੇ ਦੀ ਭਾਵੇਂ ਸਾਨੂੰ ਕਮਜ਼ੋਰੀ ਪਤਾ ਹੋਵੇ, ਫਿਰ ਵੀ ਅਸੀਂ ਉਹਦੀ ਵਡਿਆਈ ਕਰੀ ਜਾਂਦੇ ਹਾਂ। ਆਪਣੇ ਬੰਦੇ ਦੀ ਹੇਠ ਹੀ ਨਹੀਂ ਹੋਣ ਦਿੰਦੇ, ਬਲਕਿ ਉਹਦੇ ਸੋਹਲੇ ਗਾਈ ਜਾਂਦੇ। ਸਾਡਾ ਬੰਦਾ ਜੀ, ਸਾਡਾ ਲੀਡਰ, ਸਾਡਾ ਆਗੂ, ਸਾਡਾ ਬਾਬਾ, ਸਾਡਾ ਮੰਤਰੀ, ਜਾਂ ਜਿਹੜਾ ਵੀ ਕੋਈ ਕਿਸੇ ਨੂੰ ਪਸੰਦ ਕਰਦਾ, ਜੋ ਜਿਸ ਨੂੰ ਅਸੀਂ ਕਰਦੇ ਹਾਂ, ਉਹਦੀ ਅਸੀਂ ਜ਼ਰੂਰ ਤਾਰੀਫ ਕਰਦੇ ਹਾਂ, ਉਹਦੀ ਅਸੀਂ ਹੇਠ ਹੀ ਨਹੀਂ ਹੋਣ ਦਿੰਦੇ। ਅਤੇ ਜਿਹਨੂੰ ਅਸੀਂ ਪਸੰਦ ਨਹੀਂ ਕਰਦੇ, ਜਿਹਨੂੰ ਅਸੀਂ ਲਾਇਕ ਨਹੀਂ ਕਰਦੇ, ਉਹਦੀ ਅਸੀਂ ਰੱਜ ਕੇ ਭੰਡੀ ਕਰਦੇ ਹਾਂ। ਇਹ ਦੋ ਗੱਲਾਂ ਨੇ ਸਾਡੇ ਵਿੱਚ। ਉਸਤਤ ਅਤੇ ਨਿੰਦਾ। ਮਹਾਰਾਜ ਤਾਂ ਕਹਿੰਦੇ ਵੀ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ। ਨਿੰਦਾ ਕਿਸੇ ਦੀ ਵੀ ਭਲੀ ਨਹੀਂ, ਕਿਸੇ ਦੀ ਵੀ ਠੀਕ ਨਹੀਂ, ਮਨਮੁਖ ਕਰੀ ਜਾਂਦੇ ਨੇ। ਨਿੰਦਕਾਂ ਨੂੰ ਮਹਾਰਾਜ ਨੇ ਬਾਣੀ 'ਚ ਲਿਖਿਆ, ਔਖਦ ਸਭੇ ਕੀਤੀਨ ਨਿੰਦਕਾ ਦਾਰੂ ਨਾਏ। ਹਰ ਬਿਮਾਰੀ ਦੀ ਰੱਬ ਨੇ ਦਵਾਈ ਬਣਾਈ ਹੈ, ਜਿੰਨੀਆਂ ਦੁਨੀਆ 'ਚ ਰੱਬ ਬਿਮਾਰੀਆਂ ਭੇਜਦਾ ਉਨੇ ਦਵਾਈਆਂ ਵੀ ਭੇਜਦਾ। ਵਾਹਿਗੁਰੂ ਦੀ ਖੇਡ ਹੈ, ਹਰ ਬਿਮਾਰੀ ਦੀ ਕੋਈ ਨਾ ਕੋਈ ਦਵਾਈ ਬਣਾਈ ਹੈ। ਉੱਧਰ ਤੁਸੀਂ ਕਦੀ ਸ਼ਿਮਲੇ ਵੱਲ ਜਾਓ, ਸੋਲਣ ਸ਼ਿਮਲੇ ਵੱਲ ਪਹਾੜਾਂ 'ਚ ਲਗਭਗ ਇੱਕ ਬਿੱਛੂ ਬੂਟੀ ਹੁੰਦੀ ਹੈ। ਉਹ ਬਿੱਛੂ ਬੂਟੀ ਮਾੜੀ ਜਿਹੀ ਲੜ ਜੇ ਬੰਦੇ ਨੂੰ ਅਤੇ ਉਹਦੀ ਸਕਿਨ ਦੇ ਉੱਤੇ ਨਾ ਬਹੁਤ ਧੱਬੇ ਜਿਹੇ ਪੈ ਜਾਂਦੇ, ਬੜਾ ਖੁਰਕ ਹੁੰਦੀ, ਬੜੀ ਬੰਦਾ ਟੱਪੂਛੀਆਂ ਮਾਰਦਾ ਕਿ ਮਾੜਾ ਮੋਟਾ ਬੰਦਾ ਤਾਂ ਝੱਲ ਨਹੀਂ ਸਕਦਾ ਉਹਨੂੰ। ਉਹ ਜਿੱਥੇ ਵੀ ਬਿੱਛੂ ਬੂਟੀ ਹੁੰਦੀ ਹੈ ਨਾ, ਬਿਲਕੁਲ ਉਹਦੇ ਨਾਲ ਇੱਕ ਹੋਰ ਬੂਟਾ ਹੁੰਦਾ, ਬਿਲਕੁਲ ਨਾਲ। ਇੱਕ ਬੂਟਾ ਬਿੱਛੂ ਬੂਟੀ ਦਾ ਹੋਏਗਾ ਅਤੇ ਨਾਲ ਦੂਜਾ ਬੂਟਾ ਵੀ ਹੁੰਦਾ। ਉਹ ਕੁਦਰਤ ਵੱਲੋਂ ਹੀ ਹਰ ਥਾਂ 'ਤੇ ਹੁੰਦਾ, ਉਹਨੂੰ ਪੁੱਟ ਕੇ ਲਾਓ ਅਤੇ ਉਹ ਫਿਰ ਜਿਹੜੀ ਬਿੱਛੂ ਬੂਟੀ ਦਾ ਅਸਰ ਹੁੰਦਾ ਉਹ ਘੱਟ ਜਾਂਦਾ। ਉੱਧਰ ਪਹਾੜੀਏ ਦੱਸ ਵੀ ਦਿੰਦੇ ਆ ਵੀ ਇਹਨੂੰ ਛੇੜਨਾ ਨਹੀਂ, ਜੇ ਛੇੜਿਆ ਤਾਂ ਫਿਰ ਆਹ ਬੂਟਾ ਤੁਸੀਂ ਲਾਉਣਾ। ਉੱਧਰ ਵੀ ਹੁੰਦਾ ਵੀ ਤੋ ਹੇਮਕੁੰਟ ਸਾਹਿਬ ਵੱਲ, ਇੱਧਰ ਜਿਉਂ ਉੱਪਰ ਪਹਾੜਾਂ ਵਿੱਚ ਜਾ, ਉੱਤਰਾਖੰਡ ਵਿੱਚ ਸਭ ਥਾਂ 'ਤੇ ਹੁੰਦੀ। ਯਾਨੀ ਰੱਬ ਨੇ ਜੇ ਕੋਈ ਬਿਮਾਰੀ ਪੈਦਾ ਕੀਤੀ ਹੈ ਤਾਂ ਉਹਦਾ ਇਲਾਜ ਵੀ ਪੈਦਾ ਕੀਤਾ। ਔਖਤ ਸੱਭੇ ਕੀਤੀਆਂ, ਪਰ ਸਤਿਗੁਰੂ ਕਹਿੰਦੇ ਨਿੰਦਕ ਆ ਦਾਰੂ ਨਾ। ਇੱਕ ਇਹੋ ਜਿਹੀ ਬਿਮਾਰੀ ਨਿੰਦਕ ਬਣਾਏ ਨੇ, ਉਹਨਾਂ ਦਾ ਕੋਈ ਇਲਾਜ ਨਹੀਂ। ਉਹਨਾਂ ਨੂੰ ਤੁਸੀਂ ਸਮਝਾਓ, ਬੁਝਾਓ, ਗਿਆਨ ਦਿਓ, ਉਹਨਾਂ ਨੇ ਮੁੜਨਾ ਨਹੀਂ, ਬਲਕਿ ਹੋਰ ਨਿੰਦਾ ਕਰੀ ਜਾਣੀ। ਉਹ ਕਬੀਰ ਸਾਹਿਬ ਜੀ ਦੀ ਨਿੰਦਾ ਕਰਦਾ ਸੀ ਕੋਈ ਬੰਦਾ, ਅਤੇ ਕਬੀਰ ਸਾਹਿਬ ਉਹਨੂੰ ਪ੍ਰਸ਼ਾਦਾ ਸ਼ਿਕਾ ਭੇਜ ਦਿੰਦੇ ਹੁੰਦੇ ਸੀ ਰੋਜ਼। ਉਹ ਹੋਰ ਕਰਦਾ ਸੀ, ਕਹਿੰਦਾ ਵੇਖੋ ਇਹ ਕਬੀਰ ਪਤਾ ਕਿਉਂ ਰੋਟੀ ਭੇਜਦਾ ਮੇਰੀ, ਇਹ ਤਾਂ ਭੇਜਦਾ ਵੀ ਮੈਂ ਇਹਦੀ ਨਿੰਦਾ ਕਰਨੀ ਛੱਡ ਦਿਆਂ, ਪਰ ਮੈਂ ਇੰਨਾ ਕੱਚਾ ਨਹੀਂ ਵੀ ਇਹਦੀ ਨਿੰਦਾ ਛੱਡ ਦਿਆਂ। ਕਬੀਰ ਸਾਹਿਬ ਤਾਂ ਭੇਜਦੇ ਸੀ ਵੀ ਚੰਗਾ ਹੈ ਸਾਡੀ ਨਿੰਦਾ ਕਰੀ ਜਾਵੇ ਅਤੇ ਸਾਡੇ ਅੰਦਰ ਔਗਣ ਜਿਹੜੇ ਨੇ, ਸਾਡੇ ਪਾਪ ਜਿਹੜੇ ਨੇ ਉਹ ਘੱਟਦੇ ਜਾਣ। ਕਿਉਂਕਿ ਜਿਹੜੇ ਨਿੰਦਕ ਕਹਿੰਦੇ ਆ ਵੀ ਸਾਧੂਆਂ ਸੰਤਾਂ ਮਹਾਤਮਾ ਦੀ ਜਿਹੜੀ ਗੰਦਗੀ ਹੁੰਦੀ ਹੈ ਨਾ, ਉਹ ਖਾ ਜਾਂਦੇ ਆ, ਮੈਲ ਖਾ ਜਾਂਦੇ ਉਹਨਾਂ ਦੇ ਪਾਪਾਂ ਦੀ, ਨਿੰਦਾ ਕਰਕੇ ਆਪਣੇ ਉਹਨਾਂ ਦੇ ਪਾਪ ਹੌਲੇ ਕਰ ਦਿੰਦੇ। ਨਿੰਦਕ ਹਮਰੇ ਕਪਰੇ ਧੋਵੇ, ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਏ ਹਮਾਰਾ ਚੀਤ, ਨਿੰਦਕ ਸੋ ਜੋ ਨਿੰਦਾ ਹੋਰ ਹੈ, ਹਮਰਾ ਜੀਵਨ ਨਿੰਦਕ ਲੋਰ ਹੈ, ਨਿੰਦਾ ਹਮਰੀ ਪੇਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਵਾਹਿਗੁਰੂ। ਉਹ ਬੰਦਾ ਕਹਿੰਦਾ ਸੀ ਇਹ ਮੇਰੇ ਤੋਂ ਡਰਦਾ ਵੀ ਜੇ ਮੈਂ ਰੋਟੀ ਨਾ ਦਿੱਤੀ ਹੋਰ ਨਿੰਦਾ ਕਰੇਗਾ। ਉਹ ਕਈ ਸਾਲ ਬਾਅਦ ਕੁਦਰਤ ਨੇ ਕਹਿੰਦੇ ਉਹਦੇ ਮਨ 'ਚ ਖਿਆਲ ਪੈਦਾ ਕੀਤਾ ਬਈ ਮੈਂ ਐਵੇਂ ਇਹਦੀ ਨਿੰਦਾ ਕਰੀ ਜਾਂਦਾ, ਇੰਨੇ ਸਾਲਾਂ ਤੋਂ ਰੋਟੀ ਦਿੰਦਾ ਉਹਨੇ ਨਿੰਦਾ ਕਰਨੀ ਛੱਡਤੀ, ਕਬੀਰ ਨੇ ਰੋਟੀ ਦੇਣੀ ਛੱਡਤੀ। ਉਹ ਕਹਿੰਦਾ ਕਬੀਰ ਮੈਂ ਤੇਰੀ ਨਿੰਦਾ ਕਰਦਾ ਸੀ ਅਤੇ ਤੂੰ ਮੈਨੂੰ ਰੋਟੀ ਦਿੰਦਾ ਸੀ, ਹੁਣ ਉਹ ਕਹਿੰਦੇ ਮੈਂ ਨਿੰਦਾ ਦੀ ਤਾਂ ਰੋਟੀ ਦਿੰਦਾ ਸੀ ਤੈਨੂੰ, ਤੂੰ ਨਿੰਦਾ ਕਰਨੀ ਛੱਡਤੀ, ਹੁਣ ਮੈਂ ਤੈਨੂੰ ਤੂੰ ਕੰਮ ਛੱਡਤਾ, ਹੁਣ ਤੈਨੂੰ ਤਨਖਾਹ ਕਾਹਦੀ ਦਈਏ। ਕਹਿਣ ਦਾ ਮਤਲਬ ਹੈ ਵੀ ਨਿੰਦਾ ਜਿਹੜਾ ਹੈ ਇੱਕ ਐਸਾ ਰੋਗ ਹੈ ਬੰਦੇ ਨੂੰ ਲੱਗ ਜਾਂਦਾ, ਨਿੰਦਕਾਂ ਨੂੰ ਸਵੇਰ ਤੋਂ ਸ਼ਾਮ ਤਾਈਂ ਬੈਠੇ ਦੇਖਦੇ ਰਹਿੰਦੇ ਆ ਵੀ ਕਿਸੇ ਦੇ ਔਗਣ ਨਜ਼ਰ ਆਉਣ, ਜੋ ਦੇਖਿਆ ਛਿਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀ ਹੈ। ਜਦੋਂ ਕਿਸੇ ਦਾ ਛਿਦਰ ਦੇਖਦੇ ਨੇ ਖੁਸ਼ ਹੁੰਦੇ ਨੇ, ਚੰਗਾ ਦੇਖਦੇ ਨੇ ਤਾਂ ਦੁਖੀ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਨਿੰਦਾ ਦਾ ਰੋਗ ਛੱਡੀਏ, ਅਨਿੰਦ ਕਿਸੇ ਦੀ ਝੂਠੀ ਐਵੇਂ ਉਸਤਤ ਕਰੀ ਜਾਣੀ ਖੁਸ਼ਾਮਦ, ਬਿਨਾਂ ਮਤਲਬ ਦੇ ਬਿਨਾਂ ਪ੍ਰਯੋਜਨ ਦੇ ਉਹ ਵੀ ਛੱਡੀਏ। ਉਸਤਤ ਨਿੰਦਾ ਦਉ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨੋ ਗੁਰਮੁਖ ਜਾਣਾ, ਪ੍ਰਭ ਸਰਣਾਈ ਆਇਆ, ਅਸੀਂ ਪ੍ਰਭੂ ਪਰਮੇਸ਼ਰ ਦੀ ਸ਼ਰਨ ਆਏ। ਜਲ ਥਲ ਮਹੀਅਲ ਰਵਿਆ ਸੁਆਮੀ, ਊਚੇ ਅਗਾਮੇ ਅਪਾਰਾ। ਜਿਹੜਾ ਵਾਹਿਗੁਰੂ ਜਲ ਥਲ ਆਕਾਸ਼ ਸਰਬੱਤਰ ਰਮਿਆ ਹੋਇਆ ਹੈ, ਬੜਾ ਉੱਚਾ ਹੈ, ਅਗੰਮ ਅਪਾਰ ਹੈ, ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ। ਉਹੀ ਪਰਮੇਸ਼ਰ ਸੰਤਾਂ ਭਗਤਾਂ ਦੇ ਵਾਸਤੇ ਆਸਰਾ ਹੈ, ਉਹਨਾਂ ਦੀ ਟੇਕ ਹੈ, ਉਹਦੇ ਚਰਨ ਕਮਲਾਂ ਦਾ ਹੀ ਆਸਰਾ। ਮਹਾਰਾਜ ਜੀ ਕਹਿੰਦੇ ਗੁਰੂ ਕੇ ਸਿੱਖਾਂ ਨੂੰ ਹੈ, ਹਰ ਚੰਦ ਔਰੜੀ ਆਸਰ ਕਛ ਨਾਹੀਂ। ਇਹ ਹਰੀਚੰਦ ਰਾਜੇ ਦੀ ਨਗਰੀ ਵਰਗਾ ਸਾਰਾ ਕੁਝ ਝੂਠਾ ਹੀ ਪਸਾਰਾ ਹੈ, ਵਾਸਤਵ ਵਿੱਚ ਕੁਛ ਨਹੀਂ ਹੈ, ਕੇਵਲ ਪ੍ਰਤੀਤ ਮਾਤਰ ਭੁਲੇਖਾ ਹੀ ਪੈਂਦਾ ਵੀ ਉੱਤੇ ਸ਼ਹਿਰ ਵਸਿਆ ਹੋਇਆ ਹੈ। ਤਾਂ ਤਾਰੇ ਹੀ ਚਮਕਦੇ ਨੇ, ਪਰ ਕਹੀ ਜਾਂਦੇ ਵੀ ਰਾਜਾ ਹਰੀਚੰਦ ਦੀ ਨਗਰੀ ਹੈ, ਪਰ ਹੈ ਕੁਛ ਨਹੀਂ। ਮਾਇਆ ਰੰਗ ਜੇਤੇ ਸਹਿ ਸੰਗ ਨਾ ਜਾਹੀ। ਇਹ ਜਿੰਨੇ ਵੀ ਦੁਨੀਆ ਦੇ ਮਾਇਆ ਦੇ ਰੰਗ ਹਨ, ਇਹ ਸਾਰਾ ਕੁਝ ਜੋ ਕੁਛ ਵੀ ਅਸੀਂ ਮੰਨੀ ਬੈਠੇ ਹਾਂ, ਇਹ ਨਾਲ ਜਾਣ ਵਾਲਾ ਨਹੀਂ। ਹਰ ਸੰਗ ਸਾਥੀ ਸਦਾ ਤੇਰਾ, ਦਿਨ ਸਰੈਣ ਸੰਭਾਲੀ ਹੈ। ਹਰੀ ਤੇਰਾ ਨਾਲ ਦਾ ਸਦਾ ਹੀ ਸਾਥੀ ਹੈ, ਹਮੇਸ਼ਾ ਦਾ ਸਦਾ ਦਾ ਮਿੱਤਰ ਹੈ। ਦਿਨ ਰਾਤ ਉਸਨੂੰ ਸੰਭਾਲੀਏ, ਭਾਵ ਚੇਤੇ ਕਰੀਏ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੀਏ। ਹਰ ਏਕ ਬਿਨ ਕਛ ਅਵਰ ਨਾਹੀਂ, ਭਾਉ ਦੁਤੀਆ ਜਾਲੀਐ। ਹਰੀ ਤੋਂ ਬਿਨਾਂ, ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੁਛ ਨਹੀਂ ਹੈ, ਕੁਛ ਨਹੀਂ ਹੈ। ਦੂਜਾ ਭਾਅ, ਦੂਜਾ ਜਿਹੜਾ ਮੋਹ ਹੈ ਉਹਨੂੰ ਸਾੜੀਏ, ਭਾਵ ਛੱਡ ਕੇ ਇੱਕ ਨਾਲ ਪ੍ਰੇਮ ਕਰੀਏ। ਮੀਤ ਜੋਬਨ ਮਾਲ ਸਰਬਸ, ਪ੍ਰਭ ਏਕ ਕਰ ਮਨ ਮਾਹੀ। ਮਿੱਤਰ ਮੀਤ, ਮਿੱਤਰ ਸੱਜਣ ਜਿਹਨਾਂ 'ਤੇ ਬਹੁਤਾ ਮਾਣ ਕਰਦੇ ਹਾਂ, ਜੋਬਨ ਆਪਣੀ ਜਵਾਨੀ ਦੇ ਉੱਤੇ ਮਾਣ ਕਰਦੇ ਹਾਂ, ਆਪਣੇ ਮਾਲ 'ਤੇ, ਆਪਣੇ ਜਿੰਨਾ ਪ੍ਰੋਪਰਟੀ ਹੈ ਉਹਦੇ 'ਤੇ, ਆਪਣਾ ਸਾਰਾ ਕੁਝ ਜੋ ਵੀ ਹੈ ਉਹਦੇ 'ਤੇ ਮਾਣ ਕਰਦੇ ਹਾਂ। ਮਹਾਰਾਜ ਕਹਿੰਦੇ ਕੁਛ ਨਹੀਂ, ਇੱਕ ਪ੍ਰਭੂ ਨੂੰ ਹੀ ਤੂੰ ਆਪਣਾ ਮਾਲ, ਜੋਬਨ, ਧਨ, ਮਿੱਤਰ, ਸੱਜਣ ਬਣਾ ਲੈ, ਉਹੀ ਤੇਰੇ ਕੰਮ ਆਉਣਾ। ਬਿਨਵੰਤ ਨਾਨਕ ਵਡ ਭਾਗ ਪਾਈਐ, ਸੁਖ ਸਹਿਜ ਸਮਾਹੀ। ਬੇਨਤੀ ਰੂਪ ਬਚਨ ਮਹਾਰਾਜ ਜੀ ਕਰ ਰਹੇ ਨੇ, ਵੱਡੇ ਭਾਗਾਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਉਹਦੇ ਨਾਲ ਬਿਰਤੀ ਸੁੱਖ ਸਹਿਜ ਵਿੱਚ ਸਮਾ ਜਾਂਦੀ ਹੈ, ਭਾਵ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਪਾਵਨ ਬਚਨ ਸਤਿਗੁਰੂ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੇ ਕਿਵੇਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।